ਜੋ ਤਿਹਾਰੇ ਹਮ ਨਾ ਸਖਤ ਕਰ ਸਿਫਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਾਨੰ ਪਰਾ ਪੂਰਵੇਣ ਪੁਚੰਤੇ ਮਹੀਪਤੇ ਵਪ੍ਰੀਤ ਬੁੱਧਿਯੰ ਮਾਰਤ ਲੋਕਹ ਨਾਨਕ ਚਿਰੰਕਾਲ ਦੁੱਖ ਭੋਗਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨੂੰ ਅੱਜ ਗੁਰੂ ਸੂਪ ਗੁਰੂ ਖਾਲਸਾ ਸਾਧ ਸੰਗਤ ਜੀ ਪੰਡਿਤ ਹਰੀ ਲਾਲ ਤੇ ਪੰਡਿਤ ਕ੍ਰਿਸ਼ਨ ਲਾਲ ਨੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਚੜੀਆਂ ਸਵਾਲ ਕੀਤਾ ਕਿ ਮਹਾਰਾਜ ਰਾਜੇ ਲੋਕ ਕਈ ਤਰ੍ਹਾਂ ਦੇ ਕੰਮ ਕਰਦੇ ਹਨ, ਬੰਦੇ ਕੋਲ ਮਾੜਾ ਕੰਮ ਵੀ ਹੋ ਜਾਂਦਾ ਚੰਗਾ ਵੀ ਹੋ ਜਾਂਦਾ। ਅਸੀਂ ਹਰ ਮੌਕੇ ਸੁਖੀ ਨਹੀਂ ਰਹਿੰਦੇ, ਪਰ ਕੀ ਕਾਰਨ ਹੈ ਕਿ ਰਾਜੇ ਲੋਕ ਬੇਅੰਤ ਸੁੱਖਾਂ ਨੂੰ ਭੋਗਦੇ ਹਨ? ਔਰ ਗੁਰਦੇਵ ਨੇ ਜੋ ਜਵਾਬ ਦਿੱਤਾ ਉਹ ਅੱਜ ਦੇ ਪਾਵਨ ਪਵਿੱਤਰ ਸ਼ਲੋਕ ਵਿੱਚ ਗੁਰਦੇਵ ਜੀ ਵੀ ਸਪਸ਼ਟ ਕਰਦੇ ਨੇ। ਸਰਵਣ ਕਰੋ ਜੀ।
ਨਾਨਕ ਪਰਾਪੂਰ ਭੇਣ ਕੁਚੰਤੇ ਮਹੀਪਤੇ,
ਕਹਿੰਦੇ ਗੁਰਮੁਖ ਪਿਆਰਿਓ ਆਪਣਾ ਕੀਤਾ ਹੀ ਮਨੁੱਖ ਪ੍ਰਾਪਤ ਕਰਦਾ ਹੈ। ਆਪਾਂ ਗੁਰਮੁਖੋ 12 ਮਹਾਂ ਦੀ ਪਾਵਨ ਬਾਣੀ ਵਿੱਚ ਇੱਕ ਪੰਕਤੀ ਪੜ੍ਹਦੇ ਤੇ ਸੁਣਦੇ ਹਾਂ, ਕਰਮਾ ਸਧਲਾ ਖੇਤ, ਕਿ ਮਨੁੱਖ ਆਪਣੇ ਕਰਮਾਂ ਦੀ ਖੇਤੀ ਨੂੰ ਵੱਢਦਾ ਹੈ। ਜੈਸਾ ਬੀਜੇ ਸੋ ਲੁੜੇ, ਜਿਹੋ ਜਿਹਾ ਬੰਦਾ ਬੀਜਦਾ ਹੈ ਉਹਨੂੰ ਕੱਟਣਾ ਪਏਗਾ। ਗੁਰਮੁਖੋ ਵੇਦਾਂਤ ਸ਼ਾਸਤਰ ਦੇ ਮੁਤਾਬਕ ਤਿੰਨ ਕਰਮ ਹਨ, ਤਿੰਨ ਤਰ੍ਹਾਂ ਦੇ ਕਰਮ ਨੇ, ਇਹਨਾਂ ਦੀਆਂ ਤਿੰਨ ਵੰਡਾਂ ਕੀਤੀਆਂ ਨੇ। ਇੱਕ ਨੂੰ ਕਹਿੰਦੇ ਨੇ ਸੰਚਿਤ ਕਰਮ, ਦੂਸਰੇ ਦਾ ਅਰਥ ਹੁੰਦਾ ਹੈ ਪਰਾਰਬਧ, ਤੇ ਤੀਸਰੀ ਹੁੰਦੀ ਹੈ ਕਿਰਿਆਮਾਨ ਕਰਮ। ਇਹਨੂੰ ਮੈਂ ਆਮ ਸਾਦਾ ਬੋਲੀ ਵਿੱਚ ਸਪਸ਼ਟ ਕਰਾਂ, ਕਈ ਲੋਕ ਬਹੁਤ ਨਿਕੰਮੇ ਹੁੰਦੇ ਨੇ ਪਰ ਉਹਨਾਂ ਦੇ ਪਿਓ ਦਾਦੇ ਦੀ ਕਮਾਈ ਹੁੰਦੀ ਤੇ ਮੌਜਾਂ ਕਰਦੇ ਹਨ, ਆਪਣੀ ਕਮਾਈ ਕੋਈ ਨਹੀਂ। ਔਰ ਇੱਕ ਉਹ ਲੋਕ ਨੇ ਜਿਹੜੇ ਮਿਹਨਤ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਹਨ, ਔਰ ਤੀਸਰੇ ਉਹ ਨੇ ਜਿਹੜੇ ਗੁਜ਼ਾਰਾ ਵੀ ਕਰਦੇ ਤੇ ਅੱਗੇ ਵਾਸਤੇ ਹੋਰ ਵੀ ਨਾਲ ਬਣਾਈ ਜਾਂਦੇ ਨੇ। ਜਿਸ ਤਰ੍ਹਾਂ ਵੇਦਾਂਤ ਵਿੱਚ ਮਹਾਂਪੁਰਸ਼ਾਂ ਨੇ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ ਸੀ ਅਧਿਆਤਮ ਪ੍ਰਕਾਸ਼ ਗ੍ਰੰਥ ਵਿੱਚ, ਜਿਹੜਾ ਤੀਰ ਹੁੰਦਾ ਹੈ ਜਦੋਂ ਕਮਾਨ ਤੇ ਚੜ੍ਹਦਾ ਨਾ ਉਦੋਂ ਗੁਰਮੁਖ ਪਿਆਰ ਕਿਰਿਆਮਾਨ ਹੁੰਦਾ ਹੈ, ਤੇ ਜਦੋਂ ਉਹ ਟਿਕਾਣੇ ਤੇ ਜਾ ਕੇ ਵੱਜ ਜਾਏ ਉਦੋਂ ਪਰਾਰਬਧ ਬਣ ਜਾਂਦਾ ਹੈ, ਤੇ ਜਦੋਂ ਉਹ ਤੀਰ ਪੱਥੇ ਦੇ ਵਿੱਚ ਹੁੰਦੇ ਉਹਨੂੰ ਕਹਿੰਦੇ ਨੇ ਸੰਚਿਤ। ਜਿਹੜੀ ਪਰਾਰਬਧ ਹੈ ਇਹ ਭੋਗਣੀ ਪਏਗੀ। ਪਰ ਗੁਰਮੁਖੋ ਮੈਨੂੰ ਬਚਪਨ ਦੀ ਗੱਲ ਚੇਤੇ, ਮੈਂ ਕਿਸੇ ਦੁਕਾਨ ਤੇ ਗਿਆ, ਉਦੋਂ ਮੈਂ 8-10 ਸਾਲ ਦਾ ਸਾਂ, ਉੱਥੇ ਦੋ ਬਜ਼ੁਰਗ ਗੱਲਾਂ ਕਰਨ, ਕਈ ਵਾਰ ਸਧਾਰਨ ਗੱਲ ਵੀ ਚੇਤੇ ਰਹਿੰਦੀ ਹੈ ਮੈਨੂੰ। ਉਹਨਾਂ ਬਜ਼ੁਰਗਾਂ ਨੇ ਜਿਹੜੀ ਆਪਸ ਮੈਂ ਗੱਲ ਕੀਤੀ ਉਹ ਅੱਜ ਵੀ ਉਹਨਾਂ ਦੀ ਭਾਸ਼ਾ ਦੇ ਚੇਤੇ, ਤੇ ਅੱਜ ਉਹ ਬੜੀ ਭੁੱਖੀ ਮੈਨੂੰ ਉਸ ਬਜ਼ੁਰਗ ਚੇਤੇ ਆਏ। ਹੋ ਸਕਦਾ ਕਿ 45-46 ਸਾਲ ਗੱਲ ਪੁਰਾਣੀ ਹੋਵੇ, ਉਹਨਾਂ ਬਜ਼ੁਰਗਾਂ ਨੇ ਆਪਸ ਵਿੱਚ ਬਚਨ ਕੀਤੇ, ਪੂਰਬ ਕਾ ਕਮਾਇਆ ਆਗਰੇ ਮੇਂ ਖਾਇਆ, ਦਿੱਲੀ ਕੇ ਵਪਾਰੀਓਂ ਨੇ ਸੌਦਾ ਵਿਗਾੜ ਦੀਆ, ਉਹਨਾਂ ਦੀ ਬੋਲੀ ਸੀ ਆਪਸ ਵਿੱਚ। ਪੂਰਬ ਕਾ ਕਮਾਇਆ ਆਗਰੇ ਮੇਂ ਖਾਇਆ, ਦਿੱਲੀ ਕੇ ਵਪਾਰੀਓਂ ਨੇ ਸੌਦਾ ਵਿਗਾੜ ਦੀਆ, ਇਹ ਬਾਣੀ ਦੀ ਪੰਕਤੀ ਦੇ ਉਹਨਾਂ ਬਜ਼ੁਰਗਾਂ ਦੇ ਬੋਲ ਸਨ। ਪਤਾ ਜੋ ਤਾਂ ਉਹਨਾਂ ਕਿੱਥੋਂ ਸੁਣੇ ਹੋਣਗੇ, ਪਰ ਉਦੋਂ ਮੈਨੂੰ ਅਰਥ ਨਹੀਂ ਸਨ ਆਉਂਦੇ, ਹੁਣ ਅਰਥ ਆਉਂਦੇ ਕਰਕੇ ਮੈਨੂੰ ਉਹਨਾਂ ਦੇ ਬਚਨਾਂ ਵਿੱਚ ਬਹੁਤ ਕੁਝ ਲੱਭਾ। ਪੂਰਬ ਕਾ ਕਮਾਇਆ ਦਾ ਅਰਥ ਜਿਹੜੀ ਪੂਰਬਲੀ ਕਮਾਈ ਹੈ ਨਾ, ਪੂਰਬ ਕਾ ਕਮਾਇਆ ਦਾ ਅਰਥ ਹੈ ਪੂਰਬਲੀ ਕਮਾਈ। ਆਗਰੇ ਮੈਂ ਖਾਇਆ, ਜਿਹੜੀ ਪੂਰਬਲੀ ਕਮਾਈ ਉਹ ਅਸੀਂ ਅੱਗੇ ਖਾਧੀ, ਦਿੱਲੀ ਕੇ ਵਪਾਰੀਓਂ ਨੇ ਸੌਦਾ ਵਿਗਾੜ ਦੀਆ, ਜਿਹੜੇ ਸਾਡੇ ਸੰਕਲਪ ਤੇ ਵਿਕਲਪ ਨੇ, ਚੰਗੀ ਕਲਪਨਾ ਜਾਂ ਮਾੜੀ ਕਲਪਨਾ, ਕਲਪਨਾ ਕਿਸੇ ਤਰ੍ਹਾਂ ਦੀ ਹੋਵੇ, ਕਲਪਨਾ ਦੁਖਦਾਈ ਹੈ, ਔਰ ਇਸ ਕਲਪਨਾ ਨੇ ਸਾਡਾ ਸੌਦਾ ਕਿਵੇਂ ਵਿਗਾੜਿਆ। ਕੋਈ ਗੁਰਮੁਖ ਪੂਜਾ ਕਰਦਾ, ਉਹ ਪਾਠ ਕਰਦਾ, ਅਸੀਂ ਪੂਜਾ ਪਾਠ ਕਰਦੇ ਵੀ ਕਲਪਨਾ ਕਰੀ ਜਾਂਦੇ ਹਾਂ, ਹੋ ਜਾਂਦੀ ਹੈ, ਔਰ ਉਸ ਕਲਪਨਾ ਕਰਕੇ ਜਿਹੜਾ ਸਾਨੂੰ ਉਸ ਪੂਜਾ ਪਾਠ ਤੋਂ ਲਾਭ ਹੋਣਾ ਸੀ ਉਹ ਪੂਰਾ ਨਹੀਂ ਹੁੰਦਾ, ਕਿਉਂਕਿ ਮਨ ਤਾਂ ਪ੍ਰਦੇਸ਼ ਵਿੱਚ ਗਿਆ ਹੈ। ਤੋ ਜਿਹੜੇ ਪਹਿਲੇ ਸਾਰੇ ਇਕੱਠੇ ਕਰਮ ਨੇ ਉਹਨਾਂ ਨੂੰ ਕਹਿੰਦੇ ਨੇ ਸੰਚਿਤ ਕਰਮ। ਆਪਾਂ ਨੂੰ ਦੁੱਖ ਵੀ ਆਉਂਦਾ, ਸੁੱਖ ਵੀ ਆਉਂਦਾ, ਇਹ ਗੁਰਮੁਖ ਅੱਗੇ ਪ੍ਰਾਰੰਭ ਬਣ ਜਾਂਦੀ। ਜਿਹੜੇ ਅਸੀਂ ਹੁਣ ਕਰਦੇ ਹਾਂ ਇਹਨੇ ਕਿਰੇ ਮਾਨ ਕਰਮ। ਤੂੰ ਗੁਰਦੇਵ ਕਹਿਣਗੇ ਪੰਡਿਤ ਜੀ, ਜਿਹੜਾ ਤੁਸੀਂ ਇਹ ਕਹਿੰਦੇ ਵੀ ਰਾਜੇ ਚੰਗੇ ਕੰਮ ਵੀ ਕਰਦੇ ਨੇ ਮਾੜੇ ਵੀ ਕਰਦੇ ਨੇ ਪਰ ਮੌਜਾਂ ਲੈਂਦੇ ਨੇ, ਦਾਨ ਪਰਾ ਪੂਰ ਦੇਣ, ਇਹਨਾਂ ਨੇ ਪਹਿਲਾਂ ਉਹ ਦਾਨ ਕੀਤਾ ਤੇ ਉਹ ਕੀਤਾ ਹੋਇਆ ਦਾਨ ਭੋਗ ਰਹੇ ਨੇ। ਇੱਥੇ ਮਹਾਂਪੁਰਸ਼ਾਂ ਨੇ ਦੋ ਦ੍ਰਿਸ਼ਟਾਂਤ ਲਾਏ ਸਨ। ਸੰਤ ਗਿਆਨੀ ਗੁਰਜਨ ਸਿੰਘ ਖਾਲਸਾ ਨੇ ਦ੍ਰਿਸ਼ਟਾਂਤ ਵਰਤਿਆ, ਮੁੜ ਕੇ ਅਸੀਂ ਸੰਤ ਗਿਆਨੀ ਕਰਤਾਰ ਸਿੰਘ ਤੋਂ ਉਹੋ ਹੀ ਪੜ੍ਹਿਆ। ਅਕਬਰ ਨੇ ਆਪਣੇ ਜੋਤਸ਼ੀਆਂ ਨੂੰ ਪੁੱਛਿਆ, ਮੈਂ ਐਡੇ ਵੱਡੇ ਮੁਲਕ ਦਾ ਬਾਦਸ਼ਾਹ ਬਣਿਆ ਤੇ ਮੈਂ ਇਹੋ ਜਿਹਾ ਕਿਹੜਾ ਪੁੰਨ ਕੀਤਾ ਵੀ ਜਿਸ ਪੁੰਨ ਕਰਕੇ ਮੈਨੂੰ ਐਡਾ ਵੱਡਾ ਰਾਜ ਦਾ ਬਾਦਸ਼ਾਹ ਬਣਦਾ ਸੁਭਾਗ ਪ੍ਰਾਪਤ ਹੋਇਆ। ਜੋਤਸ਼ੀ ਨੇ ਜਿਹੜਾ ਵਪਾਲ ਸ਼ਾਸਤਰ ਦਾ ਬਾਹਰ ਸੀ, ਗੁਰਮੁਖੀ ਦੋ ਤਰ੍ਹਾਂ ਦੇ ਸ਼ਾਸਤਰ ਨੇ, ਇੱਕ ਪਿਛਲੇ ਜਨਮਾਂ ਦੀ ਖਬਰ ਦੱਸਦੇ ਤੇ ਇੱਕ ਆਉਣ ਵਾਲੀ ਜਨਮਾਂ ਦੀ। ਜਿਹੜਾ ਆਉਣ ਵਾਲੇ ਜਨਮ ਦੀ ਖਬਰ ਦਿੰਦਾ ਉਹਨੂੰ ਕਹਿੰਦੇ ਨੇ ਸਮੁੰਦਰੀਕ, ਜਿਹੜਾ ਪਿਛਲੇ ਜਨਮਾਂ ਦਾ ਬੋਧ ਕਰਾ ਦੇ ਉਹਨੂੰ ਕਹਿੰਦੇ ਨੇ ਵਪਾਲ ਸ਼ਾਸਤਰ, ਵਿਪਾਕ। ਉਹ ਜੋਤਸ਼ੀ ਨੇ ਵਪਾਲ ਸ਼ਾਸਤਰ ਪੜ੍ਹਿਆ ਸੀ, ਉਹ ਕਹਿਣ ਲੱਗਾ ਰਾਜਨ ਤੂੰ ਇੱਕ ਰੰਬਾ ਇੱਕ ਤੰਗੜ ਇਹ ਹਰਿਦੁਆਰ ਹਿੰਦੂਆਂ ਦਾ ਕੁੰਭ ਦਾ ਮੌਕਾ ਸੀ ਤੇ ਤੂੰ ਪਿਛਲੇ ਜਨਮ ਵਿੱਚ ਘਾਈ ਸੈ ਘਾਈ ਕਾਵ ਖੋਤਣ ਵਾਲਾ ਕਾਵ ਖੋਤਣ ਤੁਰਿਆ ਜਾਏ ਤੇ ਹਿੰਦੂ ਲੋਕ ਆਪਣੇ ਧਰਮ ਦੇ ਨਿਯਮ ਦੇ ਮੁਤਾਬਕ ਗੰਗਾ ਮਈਆ ਵਿੱਚ ਇਸ਼ਨਾਨ ਕਰਨ ਔਰ ਉਹ ਲੋਕ ਯਥਾ ਯੋਗ ਆਪਣੀ ਹਸੀਅਤ ਦੇ ਮੁਤਾਬਕ ਕੁਝ ਦਾਨ ਕਰ ਰਹੇ ਸਨ ਔਰ ਉਹਨਾਂ ਨੂੰ ਦਾਨ ਕਰਦਿਆਂ ਕਰਦਿਆਂ ਵੇਖ ਕੇ ਤੇਰੇ ਮਨ ਵਿੱਚ ਵਿਚਾਰ ਆਈ ਕਿ ਬਾਰਾ ਤੇਰੇ ਨੂੰ ਕੋਈ ਨਾ ਕੋਈ ਕਰਨਾ ਚਾਹੀਦਾ, ਪਰ ਮਜਬੂਰੀ ਇਹ ਕਿ ਤੇਰੀ ਜੇਬ ਵਿੱਚ ਪੈਸੇ ਨਹੀਂ ਸਨ, ਤੂੰ ਗਰੀਬ ਸੈਂ। ਮਨ ਦੀ ਅਵਸਥਾ ਹੁੰਦੀ ਹੈ ਇਸ ਮੌਕੇ ਗੁਰਮੁਖੋ ਮਨ ਬਹੁਤਾ ਨਰਮ ਹੁੰਦਾ ਹੈ। ਤੇਰੇ ਮਨ ਵਿੱਚ ਇਹ ਵਿਚਾਰ ਆਈ ਤੇ ਮਰਾ ਪਤਾ ਨੀ ਤੂੰ ਕਿਹੜੇ ਪਿੱਛੇ ਪਾਪ ਕੀਤੇ ਨੇ, ਜ਼ਿੰਦਗੀ ਪਰ ਜੰਤ ਘਾ ਖੋ ਤਾਂ ਮਰ ਜਾਏਗਾ, ਇਹ ਮੌਕਾ ਤੈਨੂੰ ਹੱਥੋਂ ਨਹੀਂ ਗਵਾਉਣਾ ਚਾਹੀਦਾ। ਤੂੰ ਆਪਣਾ ਤੰਗੜ ਜਿਵੇਂ ਨੈੱਟ ਹੁੰਦਾ ਨਾ ਬਰੀਕ ਧਾਗਿਆਂ ਦਾ, ਇਸੇ ਤਰ੍ਹਾਂ ਮੋਟੇ ਰੱਸਿਆਂ ਦਾ ਜਿਹੜਾ ਨੈੱਟ ਬਣਾਇਆ ਜਾਵੇ ਘਾਹ ਵਗੈਰਾ ਚੁੱਕਣ ਲਈ, ਉਹ ਤੰਗੜ ਬੋਲਦੇ ਨੇ ਪੰਜਾਬੀ। ਤੂੰ ਉਹ ਤੰਗੜ ਤੇ ਰੰਭਾ ਆਪਣੇ ਕਿਸੇ ਲੋੜਵੰਦ ਬੰਦੇ ਨੂੰ ਆਖਿਆ ਕਿ ਲੈ ਗੁਰਮੁਖਾ ਵੀ ਮੈਂ ਇੰਨੇ ਜੋਗਾ ਤੂੰ ਇਹੋ ਲੈਂਦਾ, ਉਸ ਦਾਨ ਨੂੰ ਕਹਿੰਦੇ ਨੇ ਸਰਬੰਸ ਦਾਨ, ਸਰਬਸ ਦਾਨ, ਕਿਉਂਕਿ ਤੇਰੇ ਕੋਲ ਓਨਾ ਕੁਛ ਸੀ ਤੂੰ ਸਾਰੇ ਦਾ ਸਾਰਾ ਦੇ ਦਿੱਤਾ, ਉਹਦਾ ਬਹੁਤ ਵੱਡਾ ਮਹੱਤਵ ਹੋਣ ਕਰਕੇ ਤੈਨੂੰ ਇਹ ਰਾਜ ਮਿਲਿਆ ਹਿੰਦੁਸਤਾਨ ਦਾ, ਇੱਕ ਰੰਭਾ ਤੇ ਇੱਕ ਤੰਬੜ ਦੇ ਤੰਗੜ ਦੇਣ ਕਰਕੇ। ਇਸੇ ਤਰ੍ਹਾਂ ਦੀ ਇੱਕ ਸਮੀਰ ਕਥਾ ਆਉਂਦੀ ਹੈ, ਜਿਹੜਾ ਕੌਰਵਾਂ ਦਾ ਬਾਪ ਹੋਇਆ ਧ੍ਰਿਤਰਾਸ਼ਟਰ, ਉਹ ਅੰਨਾ ਸੀ ਵਿਚਾਰਾ, ਉਹਨੇ ਕ੍ਰਿਸ਼ਨ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਤੇ ਬਹੁਤ ਕਿਰਪਾ ਉਸ ਭਗਵਾਨ ਦੀ, ਮੈਨੂੰ ਆਪਣੇ ਪਿਛਲੇ 105 ਜਨਮਾਂ ਦਾ ਪਤਾ, ਪਰ ਥੋੜਾ ਜਿਹਾ ਰੌਲਾ ਇਹ ਹੈ, ਮੈਂ ਹੈਰਾਨ ਇਸ ਗੱਲ ਤੋਂ ਕਿ 105 ਜਨਮਾਂ ਦਾ ਮੈਨੂੰ ਗਿਆਨ ਵੀ ਤੇ ਮੈਂ ਰਿਹਾ ਵੀ ਰਾਜੇ ਦਾ ਪੁੱਤਰ ਹਾਂ, ਹਰ ਵੇਲੇ ਮੈਂ ਰਾਜਾ ਬਣਿਆ, 105 ਜਨਮਾਂ ਵਿੱਚ ਮੈਨੂੰ ਮਨੁੱਖ ਜਾਮਾ ਮਿਲਿਆ, 105 ਜਨਮਾਂ ਦੇ ਵਿੱਚ ਹੀ ਮੈਂ ਰਾਜ ਭਾਗ ਭੋਗਿਆ, ਤੇ ਵਾਧੇ ਵਾਲੀ ਗੱਲ ਹੈ ਕਿ 105 ਜਨਮਾਂ ਵਿੱਚ ਰਾਜ ਭਾਗ ਭੋਗਦਿਆਂ ਮੈਂ ਪਾਪ ਨਹੀਂ ਕੀਤਾ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਤੇ ਆਪਾਂ ਨੂੰ ਨਿੱਕਾ ਜਿਹਾ ਜਨਮ ਮਿਲਦਾ ਮਨੁੱਖਾ, ਤੇ ਸਾਡੇ ਪਾਪਾਂ ਦੀ ਗਿਣਤੀ ਕੋਈ ਨਹੀਂ, ਪਾਪਾਂ ਦੀਆਂ ਪੰਡਾਂ ਨਦੀਆਂ ਨੇ ਅਸੀਂ। ਸੰਤ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਜਿਹੜੇ ਮਸਤੂ ਬਾਣੀ ਵਾਲੇ ਮਹਾਂਪੁਰਸ਼ ਹੋਏ ਨੇ, ਉਹ ਇੱਕ ਧਾਰਨਾ ਲਾਉਂਦੇ ਹੁੰਦੇ ਸਨ, ਪਾਪਾਂ ਵਾਲੇ ਬੀਜ ਬੀਜਦੇ ਕਦੇ ਬੀਜੀ ਨਾ ਧਰਮ ਦੀ ਕਿਆਰੀ, ਉਹਨਾਂ ਨੇ ਬੜਾ ਧਾਰਨਾ ਦੇ ਨਾਲ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ ਗੁਰਮੁਖ ਦਾ। ਸੋ ਗੁਰਮੁਖ ਪਿਆਰਿਓ, ਉਹ ਰਾਜਾ ਕਹਿਣ ਲੱਗਾ ਤੇ 105 ਜਨਮ ਮੈਂ ਰਾਜਾ ਵੀ ਰਿਹਾ, ਮੈਂ ਪਾਪ ਵੀ ਨਹੀਂ ਕੀਤਾ, ਪਰ ਕੀ ਕਾਰਨ ਹੈ ਕਿ ਜਿਸ ਕਾਰਨ ਕਰਕੇ ਮੈਂ ਅੱਖਾਂ ਤੋਂ ਅੰਨਾ ਵੀ ਹਾਂ ਤੇ ਮੇਰੇ 100 ਪੁੱਤਰ ਮਰੇ ਨੇ, ਏਡੀ ਵੱਡੀ ਸਜ਼ਾ। ਪੁੱਤਰ ਤਾਂ ਇੱਕ ਦੀ ਮੌਤ ਨੂੰ ਬਰਦਾਸ਼ਤ ਕਰਨਾ ਔਖਾ ਹੈ, 100 ਪੁੱਤਰ ਮੇਰੇ ਜਿਉਂਦਿਆਂ ਮਰ ਗਏ। ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ ਰਾਜਨ ਥੋੜਾ ਜਿਹਾ ਹੋਰ ਅੱਗੇ ਹੋ, 107 ਜਨਮ ਦੇ ਵਿੱਚ ਵੀ ਤੂੰ ਰਾਜਾ ਸੈ, ਟੋਏ ਟੁੱਕਾ ਕਿ ਬਚਪਨ ਵਿੱਚ ਬੱਚੇ ਦੀ ਬੁੱਧੀ ਚੰਚਲ ਹੁੰਦੀ ਹੈ, ਅੱਕ ਦੇ ਟਿੱਡਿਆਂ ਦੇ ਅੱਖਾਂ ਦੇ ਵਿੱਚ ਤੂੰ ਸੂਲਾਂ ਮਾਰ ਕੇ ਉਹਨਾਂ ਨੂੰ ਅੰਨਿਆ ਕੀਤਾ, ਉਸ ਗੁਨਾਹ ਕਰਕੇ ਤੈਨੂੰ ਅੰਨਾ ਆਉਣਾ ਪਿਆ। ਜਦੋਂ ਤੂੰ ਸਿਆਣਾ ਹੋਇਓ ਤੇ ਤੈਨੂੰ ਮਾਸ ਖਾਣ ਨੂੰ ਤੇਰਾ ਚਿੱਤ ਕੀਤਾ, ਮੀਂਹ ਪੈਂਦਾ ਸੀ ਕੁਦਰਤੀ ਤੌਰ ਤੇ, ਸ਼ਾਇਦ ਉਸ ਮੀਂਹ ਕਰਕੇ ਤੇਰਾ ਵਿਚਾਰ ਬਣਿਆ। ਤੂੰ ਆਪਣੇ ਮੀਰ ਸ਼ਿਕਾਰੀਆਂ ਨੂੰ ਹੁਕਮ ਕੀਤਾ ਤੇ ਮੈਨੂੰ ਮਾਸ ਚਾਹੀਦਾ ਹੁਣੇ ਤੁਰੰਤ, ਉਹਨੂੰ ਤੇਰੇ ਨੌਕਰ ਚਾਕਰ ਸਨ, ਉਹਨਾਂ ਨੇ ਮਹਿਲਾਂ ਦੇ ਵਿੱਚ ਹੰਸ ਸਨ, ਹੰਸ ਦਾ ਬੱਚਾ ਮਾਰ ਕੇ ਤੇਰੇ ਖਾਣ ਲਈ ਮਾਸ ਤਿਆਰ ਕੀਤਾ, ਤੈਨੂੰ ਬਹੁਤ ਚੰਗਾ ਲੱਗਾ, ਤੇਰੀ ਤਾਕਤ ਬਣ ਗਈ, ਸੁਭਾਅ ਬਣ ਗਿਆ, ਤੂੰ ਕਹਿਣਾ ਮੈਨੂੰ ਅੱਜ ਕੱਲ੍ਹ ਵਰਗਾ ਮਾਸ ਫੇਰ ਖਵਾਓ। ਇਸ ਤਰ੍ਹਾਂ ਜਿੰਨੇ ਵੀ ਹੰਸ ਸਨ ਉਹ ਤੂੰ ਮੁਕਾ ਦਿੱਤੇ। ਉਹਨਾਂ ਹੰਸਾਂ ਦੇ ਜਿਹੜਾ ਹੰਸ ਪਿਛਲਾ ਰਹਿ ਗਿਆ ਉਹ ਰਾਜਾ ਸੈ, ਮਨੁੱਖ ਸੈ, ਉਹ ਪੰਛੀ ਸੀ, ਉਹ ਕੁਝ ਤੈਨੂੰ ਕਹਿ ਤਾਂ ਨਾ ਸਕਿਆ। ਪਰ ਉਹਨੇ ਦੁਖੀ ਹੋ ਕੇ ਮਨ ਹੀ ਮਨ ਵਿੱਚ ਅਰਦਾਸ ਕੀਤੀ ਕਿ ਕਿਤੇ ਭਗਵਾਨ ਇਹਦੇ ਮਰਨ ਤੈਨੂੰ ਪਤਾ ਲੱਗੇ। ਰਾਜੇ ਧ੍ਰਿਸ਼ਟਧਿਸ਼ਟ ਨੇ ਕ੍ਰਿਸ਼ਨ ਜੀ ਮਹਾਰਾਜ ਤੇ ਸਵਾਲ ਕੀਤਾ ਕਿ ਰਾਜਨ ਤੇ ਭਗਵਾਨ, ਮੈਂ ਤੁਹਾਡੀ ਗੱਲ ਸਵੀਕਾਰ ਕਰਦਾ ਹੈ, ਇਸੇ ਤਰ੍ਹਾਂ ਹੋਇਆ ਹੋਵੇਗਾ, ਪਰ ਇਹਨਾਂ ਟਾਈਮ ਕਿਉਂ ਪਿਆ ਲੰਮਾ? ਤੁਸੀਂ ਕਹਿੰਦੇ 107 ਜਨਮ ਪਹਿਲਾਂ ਦੀ ਗੱਲ ਹੈ, ਇੰਨੇ ਚਿਰ ਤੋਂ ਬਾਅਦ ਮੈਨੂੰ ਫਲ ਹੁਣ ਮਿਲਣਾ ਸੀ। ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਰਾਜਨ ਜਿੰਨਾ ਚਿਰ ਤੇਰੇ ਪੁੰਨਾਂ ਦਾ ਜ਼ੋਰ ਰਿਹਾ ਉਹਨਾਂ ਚਿਰ ਤੇਰਾ ਪਾਪ ਦੱਬਿਆ ਰਿਹਾ। ਇੱਕ ਸਾਧੀ ਦੀ ਉਦਾਹਰਣ ਦਿਆਂ ਮੈਂ, ਤੇ ਗੁਰਮੁਖੋ, ਜਵਾਨੀ ਵਿੱਚ ਬੰਦੇ ਨੂੰ ਜ਼ੁਕਾਮ ਹੋ ਜਾਵੇ, ਬੁਖਾਰ ਹੋ ਜਾਵੇ ਤੇ ਉਹਨੂੰ ਪਤਾ ਨਹੀਂ ਚੱਲਦਾ, ਦੱਬੇ ਰਹਿੰਦੇ ਰਹੇ, ਇਹ ਅਸੀਂ ਆਪਣੇ ਸਰੀਰ ਤੋਂ ਅੰਦਾਜ਼ਾ ਲਾ ਸਕਦੇ ਹਾਂ। ਜਵਾਨੀ ਵਿੱਚ ਕੋਈ ਮਾੜੀ ਜੀ ਸੱਟ ਲੱਗ ਜਾਵੇ ਤੇ ਪੂਰਾ ਪਰਵਾਹ ਨਹੀਂ, ਖਾਂਸੀ ਹੈ ਤੇ ਕੋਈ ਵਿਚਾਰ ਨਹੀਂ, ਬੁਖਾਰ ਹੈ ਤੇ ਕੋਈ ਗੱਲ ਨਹੀਂ, ਆਪੇ ਲੈ ਜਾਏਗਾ। ਲੇਕਿਨ ਬੁਢਾਪਾ ਹੁੰਦਾ ਹੈ ਤੇ ਬਿਮਾਰੀਆਂ ਆਪਣੇ ਆਪ ਹੀ ਸਰੀਰ ਨੂੰ ਘੇਰੀ ਜਾਂਦੀਆਂ, ਕਿਉਂਕਿ ਸਰੀਰ ਕਮਜ਼ੋਰ ਹੋ ਜਾਂਦਾ। ਜਵਾਨੀ ਵਿੱਚ ਬਲੀ ਹੋਣ ਕਰਕੇ ਬਿਮਾਰੀਆਂ ਦਾ ਪ੍ਰਭਾਵ ਨਹੀਂ ਪੈਂਦਾ। ਇਸ ਕਰਕੇ ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਰਾਜਨ ਤੇਰੇ ਪੁੰਨਾਂ ਦੇ ਪ੍ਰਤਾਪ ਕਰਕੇ ਤੈਨੂੰ ਪਾਪਾਂ ਦਾ ਫਲ ਨਾ ਮਿਲਿਆ, ਪਰ ਹੁਣ ਤੇਰੇ ਪੁੰਨ ਘਟ ਗਏ, ਦੱਬੇ ਗਏ। ਇਸ ਪ੍ਰਕਾਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਪੰਡਿਤ ਜੀ ਇਹ ਪੁਚੰਤੇ ਮਹੀਪੇ, ਪੁਚੰਤੇ ਦਾ ਅਰਥ ਹੁੰਦਾ ਭੋਗਣਾ, ਮਹੀਪਤੇ ਕਹਿੰਦੇ ਨੇ ਰਾਜੇ, ਕਿਉਂਕਿ ਮਹੀਪਤ ਹੁੰਦਾ ਇੱਕ ਰਾਜਾ, ਇਹ ਹੋ ਗਿਆ ਬਹੁ ਵਚਨ। ਸੋ ਆਪਣੇ ਜਿਹੜੇ ਕੀਤੇ ਹੋਏ ਪੂਰਬਲੇ ਦਾਨ ਹਨ, ਉਹਨਾਂ ਕੀਤੇ ਹੋਏ ਦਾਨਾਂ ਦੇ ਕਰਕੇ ਜਿਹੜੇ ਇਹ ਰਾਜੇ ਨੇ ਸੁੱਖਾਂ ਨੂੰ ਭੋਗਦੇ ਹਨ।
ਵਿਪਰੀਤ ਬੁੱਧਿਅੰਗ ਮਾਰਤ ਲੋਕ ਹੈ,
ਜਿਹਨੂੰ ਆਪਾਂ ਆਮ ਭਾਸ਼ਾ ਚ ਕਹਿ ਦਿੰਦੇ, ਗੁਰਬਾਣੀ ਦੀ ਪੰਕਤੀ ਨਹੀਂ, ਇਹ ਆਮ ਭਾਸ਼ਾ ਹੈ ਜਿਹੜੀ ਆਪਾਂ ਰੋਜ਼ਮਰਾ ਦੀ ਬੋਲੀ ਚ ਬੋਲਦੇ ਹਾਂ। ਤਪੋ ਰਾਜ ਤੇ ਰਾਜੋ ਨਰਕ, ਬੰਦੇ ਨੇ ਤਪ ਕੀਤਾ, ਉਸ ਤਪ ਦਾ ਫਲ ਨੂੰ ਰਾਜ ਭਾਗ ਮਿਲਿਆ। ਜਦੋਂ ਬੰਦਾ ਰਾਜ ਭਾਗ ਦਾ ਮਾਲਕ ਹੋ ਜਾਂਦਾ ਨਾ, ਤੇ ਮੁੜ ਕੇ ਗੁਰਮੁਖੀ ਤਾਕਤ ਵਿੱਚ ਇਕੱਲਾ ਹੋ ਜਾਂਦਾ, ਉਹਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ, ਕਿਸੇ ਤੋਂ ਡਰਦਾ ਨਹੀਂ। ਤੋ ਆਪਣੀ ਤਾਕਤ ਦੇ ਨਸ਼ੇ ਵਿੱਚ ਇਕੱਲਾ ਹੋ ਕਰਕੇ ਹੈਂਕੜ ਦੇ ਨਾਲ ਜਦੋਂ ਲੋਕਾਂ ਤੇ ਜ਼ੁਲਮ ਕਰਦਾ, ਤੇ ਉਹ ਜ਼ੁਲਮ ਦੇ ਕਰਕੇ ਉਹ ਨਰਕਾਂ ਦਾ ਅਧਿਕਾਰੀ ਬਣਦਾ। ਪਹਿਲਾਂ ਤਪ ਕੀਤਾ, ਰਾਜ ਮਿਲਿਆ, ਤੇ ਰਾਜ ਨੂੰ ਪ੍ਰਾਪਤ ਕਰਕੇ ਮਨੁੱਖ ਨੇ ਗਲਤੀਆਂ ਕੀਤੀਆਂ, ਧੱਕਾ ਕੀਤਾ, ਜ਼ੁਲਮ ਕੀਤਾ ਤੇ ਨਰਕਾਂ ਦਾ ਬੂਹਾ ਖੋਲ ਲਿਆ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਵਿਪਰੀਤ ਬੁੱਧੰਗ, ਵਿਪਰੀਤ ਲਫ਼ਜ਼ ਹੁੰਦਾ ਹੁੰਦਾ ਉਲਟਾ, ਪੁੱਠੀ, ਮਾਤੀ ਨੂੰ ਆਪਾਂ ਕਹਿੰਦੇ ਪੁੱਠੀ। ਸੋ ਇਸ ਪ੍ਰਕਾਰ ਇਸ ਬੰਦੇ ਦੀ ਮੁੜ ਕੇ ਮੱਤ ਮਾਰੀ ਜਾਂਦੀ, ਵਿਪਰੀਤ ਬੁੱਧੰਗ ਮਾਰਤ ਲੋਕ, ਮਾਰਤ ਕਹਿੰਦੇ ਨੇ ਮਾਤ ਲੋਕ ਵਿੱਚ, ਮਾਤ ਲੋਕ ਵਿੱਚ ਬੇਗਨਾਹੀ ਲੋਕ ਪੁਰਖਾਂ ਨੂੰ ਮੁੜ ਕੇ ਇਹ ਮਾਰਦੇ ਨੇ, ਜਿਨ੍ਹਾਂ ਦੀ ਕੋਈ ਗਲਤੀ ਨਹੀਂ, ਧੱਕਾ ਕਰਦੇ ਹਨ, ਉਲਟੀ ਮੱਤ ਹੋਣ ਕਰਕੇ ਇਹ ਮਾਤ ਲੋਕ ਵਿੱਚ ਜੋ ਲੋਕਾਂ ਨੂੰ ਮਾਰਦੇ ਹਨ, ਤਾਂ
ਨਾਨਕ ਚਿਰੰਕਾਲ ਦੁੱਖ ਭੋਗਦੇ।
ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਫੇਰ ਭਾਈ ਉਹਨਾਂ ਨੂੰ ਲੰਮਾ ਸਮਾਂ ਬਹੁਤੇ ਦੁੱਖ ਭੋਗਣੇ ਪੈਂਦੇ, ਰਾਜ ਤੇ ਕੀਟ, ਕੀੜ ਤੇ ਸੁਰਪਤ ਕਰ ਦੋਖ ਸਠਰ ਕੋ ਭਰਤੇ। ਯੋਗ ਵਿਸ਼ਿਸ਼ਟ ਗ੍ਰੰਥ ਵਿੱਚ ਕਥਾ ਆਉਂਦੀ ਹੈ, ਕਿ ਸ਼੍ਰੀ ਰਾਮ ਚੰਦਰ ਮਹਾਰਾਜ ਆਪਣੀ ਸਭਾ ਵਿੱਚ ਬੈਠੇ ਸਨ, ਇੱਕਦਮ ਹੱਸ ਪਏ। ਉਹ ਸਭਾ ਦੇ ਵਿੱਚ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਗੁਰੂ ਵਿਸ਼ਿਸ਼ਟ ਜੀ ਸਨ। ਗੁਰਮੁਖ ਉਹਨਾਂ ਦਾ ਬਹੁਤ ਵੱਡਾ ਗ੍ਰੰਥ ਪੜ੍ਹਿਆ ਹੈ, ਜਿਹਦਾ ਨਾਮ ਯੋਗ ਵਿਸ਼ੇਸ਼ ਦਾਸ ਨੇ ਪੜ੍ਹਿਆ, ਦਾਸ ਦੇ ਘਰ ਵੀ ਹੈ। ਉਹ ਸਾਰੇ ਗ੍ਰੰਥ ਦਾ ਤਾਤ ਪਰ ਜਿਹੜਾ ਉਹ ਬਹੁਤ ਸਾਰੇ ਦ੍ਰਿਸ਼ਟਾਂਤ ਨੇ ਹਜ਼ਾਰਾਂ ਦੀ ਗਿਣਤੀ 'ਚ। ਅਤੇ ਯੋਗਸ਼ੀਲ ਦਾ ਸਿਧਾਂਤ ਇਹ ਹੈ ਕਿ ਮਿੱਤਰਾ ਆਪਣੀ ਜਿਹੜੀ ਸੁਧਾ ਹੈ, ਬਿਰਤੀ ਹੈ, ਇਹਨੂੰ ਠੀਕ ਕਰ। ਜੇ ਬਿਰਤੀ ਠੀਕ ਨਾ ਕੀਤੀ ਤਾਂ ਇਹਨੂੰ ਬਿਰਤੀ ਠੀਕ ਨਾ ਹੋਣ ਕਰਕੇ ਵਾਰ ਵਾਰ ਸੰਸਾਰ ਵਿੱਚ ਆਉਣਾ ਪਏਗਾ। ਟ੍ਰਾਂਸਮਾਈਗ੍ਰੇਸ਼ਨ ਆਫ ਸੋਲ, ਆਵਾਗਾਉਣ ਦਾ ਚੱਕਰ ਤੇਰਾ ਮੁੱਕੇਗਾ ਨਹੀਂ। ਸਭਾ ਵਿੱਚ ਬੈਠੇ ਨੇ ਤੇ ਸ਼੍ਰੀ ਰਾਮ ਚੰਦਰ ਮਹਾਰਾਜ ਇੱਕਦਮ ਹੱਸ ਪਏ। ਵਿਸ਼ਿਸ਼ਟ ਨੇ ਰਾਮ ਜੀ ਨੂੰ ਹੱਸਣ ਦਾ ਕਾਰਨ ਪੁੱਛਿਆ ਕਿ ਤੁਸੀਂ ਇੱਕਦਮ ਹੱਸਿਓ, ਕੀ ਕਾਰਨ ਹੈ? ਸ਼੍ਰੀ ਰਾਮ ਚੰਦਰ ਕਹਿਣ ਲੱਗੇ, ਪਰਮਾਤਮਾ ਦੀ ਗਤੀ ਤੇ ਮੈਂ ਹੱਸਿਆ, ਮਨੁੱਖੀ ਮਨ ਦੀ ਸੋਚ ਤੇ ਮੈਂ ਹੱਸਿਆ। ਇਹ ਵੀ ਕਿਵੇਂ? ਸ਼੍ਰੀ ਰਾਮ ਚੰਦਰ ਮਹਾਰਾਜ ਕਹਿਣ ਲੱਗੇ ਕਿ ਜਿਹੜਾ ਕੰਧ ਤੇ ਕੀੜਾ ਚੜ੍ਹ ਲਿਆ ਨਾ, ਕੰਧ ਤੇ ਕੀੜਾ, ਇਹ 14 ਵੇਰਾਂ ਇੰਦਰ ਦੀ ਪਦਵੀ ਨੂੰ ਪ੍ਰਾਪਤ ਕਰ ਚੁੱਕਾ ਹੈ। 14 ਵੇਰਾਂ ਫਿਰ ਹੁਣ ਲੰਗੇ ਦਾ ਲੰਗਾ ਕੀੜਾ ਆ ਕੇ ਬਣ ਗਿਆ। ਫਿਰ ਉੱਥੇ ਇਹ ਵੀ ਲਿਖਿਆ ਹੈ, ਸ਼੍ਰੀ ਰਾਮ ਚੰਦਰ ਮਹਾਰਾਜ ਨੇ ਜਿੰਨੇ ਦਰਬਾਰੀ ਸਨ ਉਹਨਾਂ ਨੂੰ ਕੁਝ ਸਮੇਂ ਦੀ ਸਿੱਧੀ ਬਖਸ਼ੀ ਔਰ ਉਹਨਾਂ ਨੇ ਉਸ ਕੀੜੇ ਦੀ ਅੰਤਰੀਵ ਅਵਸਥਾ ਨੂੰ ਵੇਖਿਆ ਤੇ ਉਹਨਾਂ ਸ਼੍ਰੀ ਰਾਮ ਚੰਦਰ ਮਹਾਰਾਜ ਨੂੰ ਮੱਥਾ ਟੇਕਿਆ। ਕਹਿਣ ਤੋਂ ਭਾਵ ਇਹ ਹੈ ਗੁਰਮੁਖੋ, ਆਪਾਂ ਕਈ ਵਾਰ ਕੁਝ ਕਰਦੇ ਹਾਂ ਪਰ ਸਾਡੀ ਡਾਇਰੈਕਸ਼ਨ ਠੀਕ ਨਹੀਂ ਹੁੰਦੀ। 4-5 ਗੱਭੂ ਉਹ ਦਰਿਆ ਦੇ ਕੰਢੇ ਤੇ ਬੈਠ ਗਏ, ਕਹਿਣ ਲੱਗੇ ਆਪਾਂ ਦੂਜੇ ਬੰਨੇ ਜਾਣਾ, ਨਸ਼ਾ ਉਹਨਾਂ ਕੀਤਾ, ਸ਼ਰਾਬ ਪੀਤੀ। ਹੁਣ ਨਸ਼ੇ ਦੇ ਕਾਰਨ ਕਰਕੇ ਉਹਨਾਂ ਨੇ ਇਸ ਗੱਲ ਨੂੰ ਵਿਚਾਰਨਾ ਕੀਤੀ, ਬੇੜੀ ਵਿੱਚ ਬੈਠ ਗਏ ਤੇ ਬੇੜੀਆਂ ਦੇ ਆਮ ਕਰਕੇ ਰਾਤ ਨੂੰ ਮਲਾਹ ਲੋਕ ਆਪਣੀਆਂ ਬੇੜੀਆਂ ਦਾ ਰੱਸਾ ਬਾਹਰ ਕਿੱਲੇ ਨਾਲ ਬੰਨ ਜਾਂਦੇ ਨੇ, ਬੇੜੀ ਰੁੜ ਨਾ ਜਾਏ। ਸਾਰਾ ਦਿਨ ਉਹ ਬੇੜੀ ਚਲਾਉਂਦੇ ਨੇ ਤੇ ਜਦੋਂ ਉਹ ਬੇੜੀ ਨੂੰ ਰਾਤ ਨੂੰ ਕੰਢੇ ਤੇ ਰੋਕਦੇ ਨੇ ਨਾ, ਉਦੋਂ ਉਹਨਾਂ ਨੇ ਰੱਸੀਆਂ ਬਾਹਰ ਰੱਖੀਆਂ ਹੁੰਦੀਆਂ ਤੇ ਰੱਸੀ ਕਿੱਲੇ ਨਾਲ ਪਾ ਕੇ ਤੇ ਬੇੜੀ ਨੂੰ ਬੰਨ ਦਿੰਦੇ ਨੇ। ਉਹ ਮਲਾਹ ਆਪਣੀ ਬੇੜੀ ਨੂੰ ਬੰਨ ਗਿਆ ਤੇ 4-5 ਜਵਾਨਾਂ ਦਾ ਮੰਡਲੀ ਆਈ, ਟੋਲੀ ਆਈ, ਉਹਨਾਂ ਸ਼ਰਾਬ ਪੀਤੀ ਸੀ, ਕਹਿਣ ਲੱਗੇ ਕਿ ਆਪਾਂ ਦੂਜੇ ਬੰਨੇ ਜਾਣਾ, ਅੱਜ ਬੇੜੀ 'ਚ ਬੈਠ ਕੇ ਸਾਰੀ ਰਾਤ ਉਹਨਾਂ ਚੱਪੂ ਲਾਇਆ, ਦਿਨ ਦਾ ਚੜ੍ਹਾਅ ਹੋਇਆ ਤੇ ਕਹਿਣ ਲੱਗੇ ਕਿ ਹੁਣ ਬਸ ਕਰੋ, ਆਪਾਂ ਕੰਢੇ ਦੇ ਲਾਗੇ ਆ ਗਏ ਆ, ਕਿਉਂਕਿ ਨਸ਼ਾ ਵੀ ਉਤਰ ਗਿਆ। ਉਹਨਾਂ ਦੇ ਕਹਿਣ ਲੱਗਾ ਵੀ ਆਪਾਂ ਕੰਢੇ ਦੇ ਲਾਗੇ ਆਏ, ਆਪਾਂ ਕੰਢੇ ਤੋਂ ਤੁਰੇ ਹੀ ਨਹੀਂ। ਕਾਰਨ ਕਿਉਂਕਿ ਆਪਣੀ ਬੇੜੀ ਦਾ ਰੱਸਾ ਵੱਧਾ ਕਿੱਲੇ ਨਾਲ, ਤੇ ਜਿੰਨਾ ਚਿਰ ਰੱਸਾ ਨਾ ਖੋਲੀਏ ਉਹਨਾਂ ਚਿਰ ਅੱਗੇ ਜਾਵਾਂਗੇ ਕਿਵੇਂ? ਇਹ ਗੁਰਮੁਖ ਕੇਵਲ ਸਮਝਾਉਣ ਲਈ ਦ੍ਰਿਸ਼ਟਾਂਤ ਹੈ। ਆਪਣੀ ਪੁਜੀਸ਼ਨ ਵੀ ਬਿਲਕੁਲ ਸੇਮ ਹੈ। ਮਨੁੱਖ ਕਈ ਤਰ੍ਹਾਂ ਦੇ ਚੱਪੂ ਤਾਂ ਲਾਉਂਦਾ ਹੈ ਪਰ ਜਿੰਨਾ ਚਿਰ ਕਰਮ ਕਾਂਡਾਂ ਦੁਨੀਆਂ ਦੇ ਸੰਸਕਾਰਾਂ ਨੂੰ ਰੱਸੇ ਨੂੰ ਨਾ ਖੋਲੇ ਉਹਨਾਂ ਚਿਰ ਬੇੜੀ ਬੰਨੇ ਨਹੀਂ ਜਾਣੀ। ਬੇੜੀ ਨੂੰ ਬੰਨੇ ਲਾਉਣ ਲਈ ਸਾਨੂੰ ਸੰਸਕਾਰਾਂ ਦੇ ਰਸਤੇ ਨੂੰ ਖੋਲਣਾ ਹੀ ਪਏਗਾ। ਕਹਿਣ ਤੋਂ ਮੁਰਾਦ ਕੇਵਲ ਇਹ ਹੈ ਕਿ ਮਨੁੱਖ ਧਾਰਮਿਕ ਕਰਮ ਤਾਂ ਕਰਦਾ ਹੈ ਪਰ ਧਾਰਮਿਕ ਕਰਮ ਕੇਵਲ ਤੇ ਕੇਵਲ ਪਦਾਰਥਾਂ ਵਾਸਤੇ ਕਰਦਾ, ਪਰਮਾਤਮਾ ਦੀ ਪ੍ਰਾਪਤੀ ਲਈ ਨਹੀਂ। ਜੇ ਪਦਾਰਥਾਂ ਦੀ ਪ੍ਰਾਪਤੀ ਵੀ ਕਹਾਂਗੇ ਨਾ ਤੇ ਪ੍ਰਾਪਤ ਉਹਨਾਂ ਪਦਾਰਥਾਂ ਨੂੰ ਭੋਗਣ ਵਾਸਤੇ ਸਾਨੂੰ ਵਾਰ ਵਾਰ ਆਉਣਾ ਪਏਗਾ, ਵਾਰ ਵਾਰ। ਤੇ ਜੇ ਆਪਾਂ ਪਰਮਾਤਮਾ ਵਾਲੇ ਪਾਸੇ ਵੱਲ ਚਾਹ ਰੱਖਾਂਗੇ ਤੇ ਕਰਮ ਕਾਂਡ ਨੂੰ ਰੱਸਾ ਖੁੱਲ ਗਿਆ, ਸਕਾਮ ਕਾਮਨ ਨੂੰ ਰੱਸੀ ਖੁੱਲ ਗਈ ਤੇ ਬੇੜਾ ਬੰਨੇ ਲਾਜ਼ਮੀ ਲੱਗੇਗਾ। ਇਸ ਕਰਕੇ ਗੁਰਦੇਵ ਕਹਿਣ ਲੱਗੇ ਕਿ ਗੁਰਮੁਖੋ, ਮਨੁੱਖ ਆਪਣੇ ਕਰਮਾਂ ਨੂੰ ਭੋਗਦਾ ਪਰ ਗਲਤ ਕੰਮ ਕਰਕੇ ਮੁੜ ਕੇ ਆਪਣਾ ਕੰਮ ਫੇਰ ਖਰਾਬ ਕਰੀ ਜਾਂਦਾ। ਅਗਲੇ ਸ਼ਲੋਕ ਵਿੱਚ ਹਜ਼ੂਰ ਕਹਿੰਦੇ ਹਨ,
ਵ੍ਰਿਥਾ ਅਨੁਗ੍ਰਹਿੰ ਗੋਬਿੰਦ ਹੈ ਜਸ ਸਿਮਰਨ ਨਿਰੰਤਰ ਹੈ, ਆਰੋਗਿਅੰ ਮਹਾਰੋਗਿਅੰ ਬੇਸਿਮਰਤੇ ਕਰਨਾਮ ਹੈ।
ਇਹਦੇ ਗੁਰਮੁਖੋ ਦੋ ਅਰਥ ਨੇ। ਇਸ ਸ਼ਲੋਕ ਦਾ ਜਿਹੜਾ ਸੈਂਟਰਲ ਆਈਡੀਆ ਕੇਂਦਰੀ ਭਾਵ ਹੈ ਜਾਂ ਨੁਕਤਾ ਉਹ ਹੈ ਰਦੰਤਰੇ। ਸ਼ਲੋਕ ਪੂਰਾ ਹੈ ਪਰ ਸਾਰੇ ਸ਼ਲੋਕ ਤੋਂ ਜੋ ਇਹਦਾ ਕਿੱਲਾ ਹੈ, ਜੋ ਸੈਂਟਰ ਹੈ, ਜੋ ਕੇਂਦਰ ਉਹ ਹੈ ਰਦੰਤਰੇ। ਇਹਦੇ ਦੋ ਅਰਥ ਹੋਣਗੇ ਸੰਪਰਦਾਇਕ ਸਾਰੇ ਤੌਰ ਤੇ ਮਹਾਂਪੁਰਸ਼ਾਂ ਨੇ ਕੀਤੇ ਨੇ। ਇੱਕ ਤਾਂ ਅਰਥ ਹੈ ਰਣਤੰਤਰੇ ਦਾ ਅਰਥ ਹਿਰਦੇ ਦੇ ਵਿੱਚ, ਤੇ ਦੂਸਰਾ ਇਹਦਾ ਅਰਥ ਹੈ ਰਿਦ ਅੰਤਰ, ਜਿਨ੍ਹਾਂ ਦਾ ਮਨ ਪਰਮਾਤਮਾ ਤੋਂ ਕੁਝ ਫਾਸਲੇ ਉੱਪਰ ਹੈ ਪਰ ਪਰਮਾਤਮਾ ਦੇ ਲਾਗੇ ਨਹੀਂ ਹੋਇਆ, ਜਿਨ੍ਹਾਂ ਦੇ ਅੰਤਰ ਅੰਤਰਾ ਹੈ, ਜਾਂ ਕਿ ਪੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪਾਵਨ ਸ਼ਬਦ ਹੈ, ਜਾਂ ਕਿ ਪੀਤਰ ਹੈ ਅੰਤਰਾ, ਜੈਸੇ ਪਸ ਤੈਸੇ ਉਹ ਨਰਾ। ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਅੰਦਰ ਫੜਕ ਹੈ, ਭਾਵੇਂ ਉਹ ਵੇਖਣ ਨੂੰ ਮਨੁੱਖ ਤਾਂ ਪ੍ਰਤੀਤ ਹੁੰਦੇ ਪਰ ਕਹਿੰਦੇ ਕਿ ਉਹਨਾਂ ਨੂੰ ਪਸ਼ੂਆਂ ਵਰਗੇ ਜਾਣਨਾ ਕਰੋ, ਕਿਉਂਕਿ ਪਸ਼ੂਆਂ ਦਾ ਵੀ ਫਰਕ ਹੈ। ਤੇ ਜਿਨ੍ਹਾਂ ਨੂੰ ਮਨੁੱਖ ਜਾਮਾ ਮਿਲਿਆ ਉਹਨਾਂ ਦੇ ਅੰਦਰ ਵੀ ਫਰਕ ਹੈ, ਤੇ ਫਿਰ ਪਸ਼ੂਆਂ ਨੂੰ ਫਰਕ ਉਹਨਾਂ ਦਾ ਕੀ ਹੋਇਆ। ਆਪਾਂ ਇੰਨੀ ਗੱਲ ਕਹੀ ਨੇ ਸੁੱਖ ਨਾਲ ਜੀ, ਮੇਰੇ ਇੰਨੇ ਕਾਕੇ ਨੇ, ਮੇਰੇ ਅੱਗੇ ਕੋਈ ਬੋਲਦਾ ਨਹੀਂ, ਡਰਦੇ ਨੇ ਮੇਰੇ ਤੋਂ। ਤੇ ਮਹਾਂਪੁਰਸ਼ ਕਹਿੰਦੇ ਸੀ ਇਹਦਾ ਬਲ ਪਸ਼ੂਆਂ ਵਿੱਚ ਵੀ ਹੈ, ਤੇਰਾ ਕੋਈ ਵਾਧਾ ਤਾਂ ਨਹੀਂ। ਬੱਚਿਆਂ ਦਾ ਮਾਣ ਕਰਦਾ, ਮੇਰੇ ਇੰਨੇ ਬੱਚੇ ਨੇ ਤੇ ਬੱਚਿਆਂ ਪਸ਼ੂਆਂ ਦੇ ਬੱਚੇ ਹੈ ਨੀ। ਜਿਹੜਾ ਤੂੰ ਇਹ ਗੱਲ ਕਹਿੰਦਾ ਤੇ ਮੇਰੇ ਤੋਂ ਲੋਕੀ ਡਰਦੇ ਨੇ, ਜਿਹੜਾ ਤਗੜਾ ਪਸ਼ੂ ਹੈ ਨਾ, ਜਦੋਂ ਉਹ ਆਪਣੀ ਫੁਰਲੀ ਤੇ ਵੱਧਾ ਬਾਕੀ ਦੇ ਪਸ਼ੂਆਂ ਨੂੰ ਢੋਡ ਮਾਰਦਾ ਤੇ ਉਹ ਵੀ ਪਿੱਛੇ ਹੋ ਜਾਂਦੇ ਨੇ। ਇੰਨੀਆਂ ਗੱਲਾਂ ਤੇਰੀਆਂ ਪਸ਼ੂਆਂ ਰੱਖਦੀਆਂ ਨੇ, ਇਹਦੇ ਨਾਲੋਂ ਜੇ ਅੱਗੇ ਆਉਣਾ ਤੇ ਫਿਰ ਨਾਮ ਜੋ ਜਿਹੜਾ ਪਸ਼ੂਆਂ ਕੋਲ ਹੈ ਨੀ। ਸੋ ਗੁਰਦੇਵ ਕਹਿੰਦੇ ਨੇ ਬਿਰਥਾ ਅਨੁਗ੍ਰਹ, ਹਾਂਜੀ
ਬਿਰਥਾ ਅਨੁਗ੍ਰਹਿ ਗੋਬਿੰਦ ਹੈ ਜਸ ਸਿਮਰਨ ਨਿਰੰਤਰ ਹੈ।
ਕਹਿੰਦੇ ਜਿਸ ਪੁਰਸ਼ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਸਿਮਰਨ ਦੀ ਤਰਫੋਂ ਅੰਤਰੇ ਭੇਦ ਹੈ, ਉਹ ਪੁਰਸ਼ ਗੋਬਿੰਦ ਦੀ ਕਿਰਪਾ ਤੋਂ ਖਾਲੀ ਹੈ। ਬਿਰਥਾ ਦਾ ਅਰਥ ਹੁੰਦਾ ਖਾਲੀ, ਇਹਦਾ ਜਿਹੜਾ ਦੂਸਰਾ ਅਰਥ ਹੈ ਉਹ ਗੁਰਮੁਖੋ ਸਰਵਣ ਕਰੋ।
ਬਿਰਥਾ ਅਨੁਗ੍ਰਹਿ ਗੋਬਿੰਦ ਹੈ ਜਸ ਸਿਮਰਨ ਨਿਰੰਤਰ ਹੈ।
ਕਹਿੰਦੇ ਇਹਦਾ ਹੁਣ ਦੂਜੇ ਪਾਸੇ ਅਰਥ ਲੱਗੇਗਾ, ਜਿਨ੍ਹਾਂ ਗੁਰਮੁਖਾਂ ਦੇ ਰਿਦ ਹਿਰਦੇ ਦੇ ਅੰਦਰ ਵਾਹਿਗੁਰੂ ਨਾਮ ਦਾ ਸਿਮਰਨ ਹਰ ਵੇਲੇ ਟਿਕਿਆ ਰਹਿੰਦਾ, ਜੇਕਰ ਕਰਮਾਂ ਮੁਤਾਬਕ ਉਹਨਾਂ ਦੇ ਸਰੀਰ ਨੂੰ ਕੋਈ ਦੁੱਖ ਆ ਵੀ ਜਾਵੇ ਉਹਨੂੰ ਉਹ ਸਮਝਦੇ ਨਹੀਂ।
ਆਰੋਗਿਅੰ ਮਹਾਰੋਗਿਅੰ ਬੇਸਿਮਰਤੇ ਕਰੁਣਾਮਯ ਹੈ।
ਕਹਿੰਦੇ ਇਸ ਪ੍ਰਕਾਰ ਦਿਖੇ ਰਾਜ ਤੇ ਅੰਧਲਾ ਭਾਰੀ, ਦੁੱਖ ਲਾ ਕੇ ਰਾਮ ਨਾਮ ਚਿਤਾਰੀ, ਆਰੋਗੰ ਮਹਾਰੋਗੰ ਬਿਸਿਮਰਤੇ ਕਰੁਣਾਮਯ, ਜੋ ਗੁਰਮੁਖ ਜਨ ਕਿਰਪਾ ਸਰੂਪ ਵਾਹਿਗੁਰੂ ਦਾ ਬੇਦਰਥ ਨਾਲ ਵਿਸ਼ੇਸ਼ ਕਰਕੇ। ਸਿਮਰਤੇ ਦਾ ਅਰਥ ਹੁੰਦਾ ਚਿੰਤਨ ਕਰਨਾ, ਜਿਹੜੇ ਵਿਸ਼ੇਸ਼ ਮਹਾਂਪੁਰਸ਼ ਪਰਮੇਸ਼ਰ ਦੇ ਪਿਆਰੇ ਵਿਸ਼ੇਸ਼ ਕਰਕੇ ਪਰਮਾਤਮਾ ਦਾ ਚਿੰਤਨ ਕਰਦੇ ਨੇ, ਜੇਕਰ ਉਹ ਸਰੀਰਕ ਰੋਗ ਕਰਕੇ ਰੋਗੀ ਵੀ ਹੋ ਜਾਣ, ਉਹ ਆਪਣੇ ਆਪ ਨੂੰ ਉਹ ਅਰੋਗ ਨੇਚੇ ਕਰਦੇ ਹਨ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਨੇ ਕੀਰਤਨ ਕੀਤਾ ਹੈ। ਅਸੀਂ ਜਥੇ ਵਿੱਚ ਇਕੱਠਿਆਂ ਵਿਦਾ ਪ੍ਰਾਪਤ ਕੀਤੀ। ਠੀਕ ਹੈ ਕਿ ਮੇਰੇ ਨਾਲ ਥੋੜ੍ਹਾ ਜਿਹਾ ਬਾਅਦ ਵਿੱਚ ਆਏ, ਬਹੁਤ ਛੋਟੇ ਨੇ ਮੇਰੇ ਨਾਲੋਂ, ਪਰ ਅਸੀਂ ਇਕੱਠੇ ਜਥੇ 'ਚ ਰਹੇ ਹਾਂ। ਗੁਰਮੁਖੋ, ਇਹ 75 ਦੇ ਆਰੰਭ ਦੀ ਜਾਂ 76 ਦੇ 75 ਦੇ ਸਮਾਪਤੀ, ਮੇਰੇ ਖਿਆਲ 76 ਦੇ ਆਰੰਭ ਦੀ ਗੱਲ ਹੈ। ਭੋਗਪੁਰ ਦੇ ਲਾਗੇ ਇੱਕ ਪਿੰਡ ਹੈ ਬਿਨਪਾਲਕਾ, ਤੇ ਸਾਡੇ ਜਥੇ ਵਿੱਚ ਇੱਕ ਗੁਰਮੁਖ ਪਿਆਰੇ ਰਹਿੰਦੇ ਹੁੰਦੇ ਸਨ, ਯੂਪੀ 'ਚ ਉਹਨਾਂ ਦਾ ਨਿਵਾਸ ਸਥਾਨ ਸੀ, ਹਜੂਰਾ ਸਿੰਘ ਹੋਰਾਂ ਦਾ ਨਾਮ ਸੀ। ਉਹਨਾਂ ਦੇ ਨਾਨਾ ਜੀ ਸਨ ਉਸ ਬਿਨਪਾਲਕੇ ਪਿੰਡ ਵਿੱਚ ਸੰਤ ਸਾਧੂ, ਦ੍ਰਿਸ਼ਟੀ ਸਨ ਬਾਲ ਬੱਚੇਦਾਰ, ਉਹ ਮਹਾਂਪੁਰਸ਼ਾਂ ਦਾ ਦੋਹਤਰਾ ਜਥੇ ਵਿੱਚ ਵਿਦਿਆ ਪ੍ਰਾਪਤ ਕਰਦਾ ਸੀ। ਹਜੂਰਾ ਸਿੰਘ ਦਾ ਨਾਮ ਸੀ, ਚੜ੍ਹਾਈ ਕਰ ਗਿਆ ਗੁਰੂ ਪਿਆਰਾ। ਪ੍ਰਭਾ ਪਹਿਲੇ ਕੋ ਪੁਰਬਲੇ ਕਰਮਾਂ ਕਰਕੇ ਉਹਨਾਂ ਮਹਾਂਪੁਰਸ਼ਾਂ ਦੇ ਮੂੰਹ ਤੇ ਮੋਹਰੀ ਦਾ ਰੋਗ ਹੋ ਗਿਆ। ਮੋਹਰੀ ਦਾ ਉਹ ਇੱਕ ਇਹੋ ਜਿਹਾ ਰੋਗ ਹੁੰਦਾ ਗੁਰਮੁਖੋ, ਉਹ ਬੰਦੇ ਦੀ ਚਮੜੀ ਨੂੰ ਖਾਧੀ ਜਾਂਦਾ, ਜ਼ਿਮੀਦਾਰ ਜਾਣਦੇ ਨੇ। ਆਮ ਕਰਕੇ ਪਸ਼ੂਆਂ ਦੀ ਪੂਛ 'ਤੇ ਹੁੰਦਾ ਹੈ, ਤੇ ਜੇ ਪੂਛ ਨਾ ਕੱਟੀ ਜਾਏ ਤੇ ਪਸ਼ੂ ਦੀ ਮੌਤ ਦਾ ਖਤਰਾ ਹੁੰਦਾ। ਜੇ ਪੂਛ ਟੁੱਟ ਜਾਏ ਨਾ ਪਸ਼ੂਆਂ ਦੀ, ਖਾਸ ਕਰਕੇ ਉਹਨਾਂ ਨੂੰ ਉਹ ਮੋਹਰੀ ਦਾ ਰੋਗ ਲੱਗਦਾ ਪਸ਼ੂਆਂ ਨੂੰ, ਉਹਨਾਂ ਮਹਾਂਪੁਰਸ਼ਾਂ ਨੂੰ ਮੋਹਰੀ ਦਾ ਰੋਗ ਹੋ ਗਿਆ। ਐ ਸਾਨੂੰ ਅੰਮ੍ਰਿਤਧਾਰੀ, ਉਹਨਾਂ ਨੂੰ ਡਾਕਟਰ ਕਹਿਣ ਲੱਗੇ ਤੇ ਮਹਾਂਪੁਰਸ਼ੋ, ਜੇ